दंडावत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास दे विच ग्रंथाकार भाई संतोख सिंह जी सौ साखी ग्रंथ दे 49 नंबर साखी का बयान कर रहे सन। प्रसंग इतों तक पहुँचा है कि आवल खेड़ी पिंड दे विच एक प्रेमण सतगुरां दी माई रहिंदी है जिन्हें सतगुरु सच्चे पातशाह जी नूं दुध छकाया सेवा कीती सतगुरु गोविंद सिंह जी ने वरदान दिता अगले जन्म दे विच इहदे घर दे विच जमन जती नाम का एक सिद्ध पुत्र पैदा होवेगा जिहदी दुनिया दे विच बड़ी चर्चा होवेगी बचना की शक्ति दे विच ते गुणा दे विच भरपूर होवेगा। इत्थों तक कथा पहुँच चुकी सी अज इत्थों अगे मैं प्रारंभ करदा। आच राज उदय सिंह सुन वै के बूजन करे अपन हित पैके ग्रंथाकार भाई संतोख सिंह जी लिखते ने कि जदों माई दे वास्ते सतगुरु गोविंद सिंह जी ने ऐसे बचन किते उदय सिंह बहुत ही आश्चर्य होया ते फिर उन्हें सतगुरु गोविंद सिंह सच्चे पातशाह जी नूं अपने बारे भी पुछया क्योंकि सोचा उदय सिंह ने कि जेकर माई दे अगले जन्म नूं जानदे ने सतगुरु सच्चे पातशाह जी ने कृपा कीती है बचन किए ने इहदे घर दे विच अगले जन्म दे विच जमन जती नां दा पुत्र पैदा होवेगा ते मैं भी मौका है सतगुरु सच्चे पातशाह जी तो अपने बारे पुछ लां। श्री प्रभ भूत भविखत ज्ञाता जथा बदर फल कर पर जाता उदय सिंह ने हाथ जोड़ के सतगुरां दे चरणां दे विच बेनती की कि हे सतगुरु सच्चे पातशाह जी जेड़े तिने ही काल ने जो बीत चुका है जो चल रहा है और जो आने वाला समा है इन्हां तिना कालां दे सच्चे पातशाह जी तुसीं ज्ञाता हो तुसीं जानण वाले हो हे सच्चे पातशाह जी तुहानूं सारा कुछ साफ साफ इस तरह दिखाई देंदा है जिस तरह के हथ दे उत्ते बेरी दा बेर रख्या होवे ते साफ दिखाई देंदा है कि हथेली दे उत्ते बेर रख्या होया इसे तरह सच्चे पातशाह जी तुहानूं सारा कुछ ज्ञात है दिसदा है। करो बतावन कुछ गत मेरी कहां जन्म कौ तर फेरी उदय सिंह ने हाथ जोड़ के आख्या कि सच्चे पातशाह जी मेरे बारे भी तुसें बयान करो कि अगले आने वाले समय दे विच सच्चे पातशाह जी की होवेगा मेरा अगला जन्म कित्थे होवेगा ते किवें दा होवेगा। प्रिय सेवक ते सुन ते उचारी पंथ खालसे की सरदारी ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਆਪਣੇ ਪਿਆਰੇ ਸੇਵਕ ਉਦੈ ਸਿੰਘ ਦੇ ਬਚਨ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸਤਿਗੁਰਾਂ ਨੇ ਬਚਨ ਕੀਤਾ, ਪੰਥ ਖਾਲਸੇ ਕੀ ਸਰਦਾਰੀ। ਹੇ ਭਾਈ ਉਦੈ ਸਿੰਘ, ਅਸੀਂ ਖਾਲਸਾ ਪੰਥ ਦੀ ਤੈਨੂੰ ਸਰਦਾਰੀ ਦੇਣੀ। ਚਾਰ ਬਾਰ ਲੈ ਕਰ ਹੋਏ ਮਾਲਕ, ਕਰੈ ਰਾਜ ਪਾਰੀ ਮਹੀ ਪਾਲਕ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਚਾਰ ਜਨਮ ਤੇਰੇ ਅੱਗੋਂ ਹੋਣਗੇ, ਜਦੋਂ ਤੇਰਾ ਪੰਜਵਾਂ ਜਨਮ ਹੋਵੇਗਾ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੂੰ ਰਾਜਾ ਬਣੇਗਾ, ਤੈਨੂੰ ਸਰਦਾਰੀ ਮਿਲੇਗੀ। ਹੋਏ ਕਰਤਾਰ ਕੋਈ ਮਹੀ ਪਾਣਾ, ਰਾਜ ਖਾਲਸਾ ਕਰੈ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਰਤਾਰ ਦੇ ਭਾਵ ਕਿ ਅਕਾਲ ਪੁਰਖ ਦੀ ਐਸੀ ਹੀ ਮਰਜ਼ੀ ਹੈ, ਉਹਦਾ ਐਸਾ ਹੀ ਪਾਣਾ ਹੈ ਕਿ ਤੂੰ ਵੱਡਾ ਖਾਲਸੇ ਦਾ ਰਾਜ ਕਰੇਗਾ ਮਹਾਨ। ਇਮ ਕਹਿ ਸਤਿਗੁਰ ਚੜ ਕਰ ਚੱਲੇ, ਡੇਰਾ ਆਣ ਕਰਿਓ ਇੱਕ ਥੱਲੇ। ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਉੱਠ ਕੇ ਚੱਲ ਪਏ, ਇੱਕ ਹੋਰ ਜਗ੍ਹਾ ਦੇ ਉੱਤੇ ਜਾ ਕੇ ਸਤਿਗੁਰਾਂ ਨੇ ਡੇਰਾ ਕੀਤਾ। ਕ੍ਰਮ ਕ੍ਰਮ ਮਗ ਉਲੰਘ ਕਰ ਆਏ, ਬਸੈ ਗ੍ਰਾਮ ਚਮਕੌਰ ਜਿਥਾਏ। ਆਖਰਕਾਰ ਹੌਲੀ ਹੌਲੀ ਰਸਤੇ ਨੂੰ ਤੈਅ ਕਰਦਿਆਂ ਕਰਦਿਆਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਜਗ੍ਹਾ ਤੇ ਪਹੁੰਚ ਗਏ ਨੇ ਜਿਸ ਜਗ੍ਹਾ ਦੇ ਉੱਤੇ ਚਮਕੌਰ ਨਾਂ ਦਾ ਪਿੰਡ ਵਸਦਾ। ਉੱਤਰ ਪਰੇ ਕਰ ਬੇਹਤ ਡੇਰਾ, ਆਇਓ ਸਕਲ ਵਹੀਰ ਪਛੇਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਆਪਣਾ ਚਮਕੌਰ ਨਾਂ ਦੀ ਜਗ੍ਹਾ ਦੇ ਉੱਤੇ ਡੇਰਾ ਲਾ ਲਿਆ ਤੇ ਸਤਿਗੁਰਾਂ ਦਾ ਸਾਰਾ ਜਿਹੜਾ ਵਹੀਰ ਸੀ, ਸਤਿਗੁਰਾਂ ਦੇ ਭਾਵ ਕੇ ਜਿੰਨੇ ਵੀ ਸਾਥੀ ਸੀ, ਉਹ ਵੀ ਸਾਰੇ ਦੇ ਸਾਰੇ ਉੱਥੇ ਪਹੁੰਚ ਗਏ। ਸਗਲ ਤੁਰੰਗ ਗਮ ਦਏ ਲਗਾਏ, ਤ੍ਰਿਣ ਦਾਣਾ ਆਨਿਓ ਸਮੂਦਾਏ। ਸਾਰਿਆਂ ਨੇ ਆਪੋ ਆਪਣਿਆਂ ਘੋੜਿਆਂ ਨੂੰ ਥਾਂ ਪਰ ਥਾਂ ਦੇ ਉੱਤੇ ਬੰਨ ਦਿੱਤਾ ਤੇ ਘੋੜਿਆਂ ਨੂੰ ਪਾਉਣ ਦੇ ਵਾਸਤੇ ਦਾਣੇ ਪੱਠੇ ਦਾ ਇੰਤਜ਼ਾਮ ਕੀਤਾ।
ਖਾਣ ਪਾਣ ਸਭ ਹਿੰਨ ਤਹਿ ਕਰਕੇ, ਭਈ ਜਾਮਣੀ ਸੁਪਤੇ ਪਰਕੈ।
ਘੋੜਿਆਂ ਨੂੰ ਦਾਣਾ ਪੱਠਾ ਚਾਰਿਆ ਗਿਆ, ਇਸ ਤੋਂ ਇਲਾਵਾ ਸਾਰਿਆਂ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਫਿਰ ਜਦੋਂ ਰਾਤ ਹੋਈ, ਰਾਤ ਨੂੰ ਉੱਥੇ ਹੀ ਸੌਂ ਕੇ ਬਤੀਤ ਕੀਤਾ।
ਰਾਤ ਪਾਛਲੀ ਜਾਗਣ ਕਰੇ, ਗੁਰਬਾਣੀ ਕੋ ਸਿੰਘਣ ਰਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿਛਲੀ ਰਾਤ ਨੂੰ ਸਾਰੇ ਦੇ ਸਾਰੇ ਉੱਠੇ ਨੇ, ਜਿਸ ਨੂੰ ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲੇ ਸਾਰੇ ਦੇ ਸਾਰੇ ਜਾਗੇ ਨੇ, ਗੁਰਬਾਣੀ ਦੇ ਪਾਠ ਨੂੰ ਸਿੰਘਾਂ ਨੇ ਕਰਨਾ ਸ਼ੁਰੂ ਕੀਤਾ।
ਸਦੂ ਮਧੂ ਆਸਾ ਵਾਰ, ਕੀਰਤਨ ਕਰਤੇ ਰਾਗ ਸੁਧਾਰ।
ਸੱਦੂ ਤੇ ਮੱਧੂ ਨਾਂ ਦੇ ਜਿਹੜੇ ਸਤਿਗੁਰਾਂ ਦੇ ਰਬਾਬੀ ਸਨ, ਉਹਨਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਹੈ। ਸੁੰਦਰ ਰਾਗਾਂ ਨੂੰ ਸੁਧਾਰ ਸੁਧਾਰ ਕੇ ਉਹ ਗੁਰਬਾਣੀ ਦਾ ਕੀਰਤਨ ਕਰਨ ਲੱਗੇ।
ਸੋਚ ਇਸ਼ਨਾਨ ਕਰਿਓ ਪ੍ਰਭ ਥੇਰੇ, ਵਸਤ੍ਰ ਸ਼ਸਤ੍ਰ ਕੋ ਪਹਿਰਨ ਕਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਇਸ਼ਨਾਨ ਪਾਣੀ ਕੀਤਾ ਤੇ ਸਤਿਗੁਰਾਂ ਨੇ ਆਣ ਕੇ ਸ਼ਸਤਰਾਂ ਤੇ ਵਸਤਰਾਂ ਨੂੰ ਪਹਿਣ ਕੇ ਸਭਾ ਦੇ ਵਿੱਚ ਆਸਾ ਜੀ ਦੀ ਵਾਰ ਦੇ ਵਿੱਚ ਦਰਸ਼ਨ ਦਿੱਤਾ।
ਭਈ ਪ੍ਰਾਤ ਪਿਖ ਥਾਲ ਅਭਿਰਾਮ, ਸਤਿਗੁਰ ਕੀਨ ਮੁਕਾਮ।
ਜਦੋਂ ਸਵੇਰਾ ਚੜਿਆ, ਦਿਨ ਚੜਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਸੁੰਦਰ ਜਗ੍ਹਾ ਨੂੰ ਚੁਣਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਥੇ ਹੀ ਆਪਣਾ ਡੇਰਾ ਲਾਇਆ।
ਦਿਵਸ ਚੜੇ ਤੇ ਸਿੱਖ ਸਮੁਦਾਏ, ਨਵੋ ਕਰਨ ਦੀਵਾਨ ਲਗਾਏ।
ਜਦੋਂ ਕਾਫੀ ਸਾਰੇ ਦਿਨ ਦਾ ਚੜਾਅ ਹੋਇਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁੱਖ ਰੂਪ ਦੇ ਵਿੱਚ ਸਭਾ ਦੇ ਵਿੱਚ ਬੈਠੇ ਤੇ ਬਹੁਤ ਸਾਰੇ ਸਿੱਖ ਸੇਵਕ ਨਮਸਕਾਰ ਕਰਨ ਦੇ ਵਾਸਤੇ ਪਹੁੰਚੇ।
ਜਹ ਜਹ ਸੁਧ ਹੋਈ ਜਿਸ ਗਾਉਂ, ਦਰਸ਼ਨ ਹਿਤ ਆਏ ਚਿਤ ਚਾਉ। जिथे जिथे भी सतगुरां दे आउण दी खबर पहुंची है उथों उथों कवि संतोख सिंह जी लिखते ने कि सतगुरां दे दर्शनां दे वास्ते सिख सेवक बड़े चित दे चा दे नाल पहुंचे। दोगद दाहिले रस्त कनेरी अर पयो पान बहुत बेरी। कोई दुध लैके आया है, किसी ने दही पहुंचाया है, होर प्रकार दी कईयां ने रस्त अर्पण कीती है। इस तरह बहुत प्रकार दियां चीजां सतगुरां दे चरणां दे विच अर्पण होईयां। पश्चिम दिश की संगत कनी सतगुर की सुधियत की सुनी। ग्रंथाकार भाई संतोख सिंह जी लिखते ने कि पछम की दिशा दे विचों बहुत ही सारी संगत सतगुरां दे दर्शनां दे वास्ते पहुंचन लगी जदों उन्होंने सुनिया कि सतगुरु गोविंद सिंह सच्चे पातशाह जी इत्थे आण के टिके हुए ने। इस जगह दे उत्तों ग्रंथाकार भाई संतोख सिंह जी 100 साखी ग्रंथ की 71वीं साखी का प्रारंभ करते हैं। एक दिन बीते सो चल आई प्रेमी सिख होते अदकाई। कवि जी लिखते ने अजे एक दिन सतगुरां नूं उत्थे टिकिया होया बतीत होया सी कि पछम दी दिशा दे वलों संगत बहुत सारी पहुंची है, जिस संगत दे विच बहुत वड्डे वड्डे सतगुरां दे प्रेमी सिख ने। बलख बुखारा अर कंधार गजनी काबल नगर उदार। केड़िया केड़िया इलाकों के विचों संगत पहुंची है उदा कवि जी ने बयान दिता है। जलालाबाद के विचों, पिशौर के विचों, गजनी के विचों, काबल के विचों, इस तरह के वड्डे वड्डे नगरों के विचों संगत पहुंची। पूरी जलालाबाद पिशौर सबपुर के है कह एक ठौर। जलालाबाद दे, पिशौर दे, बलख दे, बुखारे दे, कंधार दे, इस तरह दे सारे सिख एक जगह दे उते मिले ने सतगुरां दा दर्शन करन दे ले। दर्शन कारण मिल कर चले आए ग्राम चमकौर सो मिले। दर्शन करन दे वास्ते इकट्ठे मिलके पहुंचे ने। कवि जी लिखते ने क्योंकि सतगुरां ने चमकौर डेरा लाया से, चमकौर दे विच आण के सारी संगत सतगुरां नूं मिले, भाव के सतगुरां दा दर्शन कीता। सतगुर बैठे सभा लगाए संगत ले अकोर समुदाए। कवि जी लिखते ने कि जदों सतगुरु गोविंद सिंह सच्चे पातशाह जी सभा दे विच पहुंचे उस वेले संगत आपो अपनियां भेटा लैके सतगुरां दे दरबार दे विच आ पहुंची। अरप अरप कर पग सिर तर बैठ समीप दर्श को करें। आपो अपनी भेटा नूं सतगुरां दे चरणां दे विच अर्पण कर करके हर कोई सिख सतगुरां दा दर्शन करके बैठी जा रहे। सिख मुखी जे संगत केरे हाथ जोर बोले तिस बेरे। कवि जी लिखते ने कि जदों सारयां ने नमस्कारां कर लिया उस वेले संगत दे विचों जेड़े मुखी सन उन्हां मुखी सिखां ने सतगुरां दे चरणां दे विच इंज बेनती कीती। प्रभ जी दर्शन होयो पले गुर कर ते बख्शिश कुछ मिले। प्रमुख सिखां ने सतगुरां दे चरणां दे विच बेनती कीती है कि सच्चे पातशाह जी बहुत भला सुंदर तुहाडा दर्शन दीदारा सारी संगत नूं नसीब होया। किंद ने गुर घर ते बख्शिश कुछ मिले, सच्चे पातशाह जी गुरु घर दे वलों सानू कुछ बख्शिश मिलनी चाहीदी। ठहरो श्री गुर बाक अलावे तन को देवेंगे मरवावे। जदों प्रमुख सिखां ने आख्या कि सच्चे पातशाह जी कुछ बख्शिश करो उस वेले सतगुरां ने आख्या ठहरो। सतगुरु जी ने वचन किया कि ठहर जाओ, जरा रुक जाओ, धन को देवें गे मरवावें। सतगुरु गोविंद सिंह जी कहते ने कि धन दे के तुहानू मरवाया जाएगा, इस तरह का सतगुरु ने वचन किया। सुन सिख तूषण पे तर त्रासा कहां बा ਦੇਹ ਗੁਰੂ ਪ੍ਰਕਾਸ਼ਾ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ, ਐਸੇ ਬਚਨ ਨੂੰ ਸੁਣ ਕੇ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਡਰੇ, ਚੁੱਪ ਕਰ ਗਏ, ਸੋਚਣ ਲੱਗੇ ਕਹਾਂ ਬਾ ਕੇ ਇਹ ਗੁਰੂ ਉਚਾਰਾ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਐਸਾ ਅਜੀਬ ਕਿਸਮ ਦਾ ਬਚਨ ਕੀਤਾ ਕਿ ਤਨ ਦੇਵਾਂਗੇ, ਇਸ ਤੋਂ ਇਲਾਵਾ ਮਰਵਾਵਾਂਗੇ। ਅਸੀਂ ਤੇ ਗੁਰੂ ਦੇ ਚਰਨਾਂ ਦੇ ਵਿੱਚੋਂ ਬਖਸ਼ਿਸ਼ ਮੰਗੀ ਸੀ, ਪਰ ਸਤਿਗੁਰਾਂ ਨੇ ਕਿਸ ਤਰ੍ਹਾਂ ਦਾ ਅਜੀਬ ਜਿਹਾ ਬਚਨ ਕਰ ਦਿੱਤਾ।
ਕਰ ਵਿਚਾਰ ਬੋਲੇ ਤੇ ਸਮੇ, ਦੇ ਹੁਕਮ ਤੰਦ ਕੋ ਹਮੈ।
ਥੋੜਾ ਚਿਰ ਚੁੱਪ ਨੂੰ ਧਾਰਨ ਕੀਤਾ ਤੇ ਫਿਰ ਹੌਸਲੇ ਨੂੰ ਧਾਰਨ ਕਰਕੇ, ਵਿਚਾਰ ਕਰਕੇ ਕੁਝ ਸਿੱਖਾਂ ਨੇ ਬੇਨਤੀ ਕੀਤੀ। ਕਹਿੰਦੇ ਨੇ, ਦਿਓ ਹੁਕਮ ਧੰਦੇ ਕੋ ਹਮੈ। ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕਿਰਪਾ ਕਰੋ, ਘਰ ਬਾਹਰ ਦੇ ਕੰਮ ਦੇ ਧੰਦੇ ਦਾ ਸਾਨੂੰ ਹੁਕਮ ਦਿਓ।
ਹਰ ਬਖਸ਼ੋ ਜੀਵਨ ਕੀ ਖੁਸ਼ੀ, ਕਿਰਪਾ ਕਰੋ ਸੰਗਤ ਪਰ ਤੁਸੀਂ।
ਕਿਉਂਕਿ ਮਰਵਾਉਣ ਦੀ ਗੱਲ ਕੀਤੀ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ, ਇਸ ਕਰਕੇ ਕਹਿੰਦੇ ਨੇ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ, ਜੀਵਨ ਦੀ ਬਖਸ਼ਿਸ਼ ਕਰੋ, ਖੁਸ਼ੀ ਦਿਓ, ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਤੁਸੀਂ ਸਾਰੀ ਸੰਗਤ ਦੇ ਉੱਤੇ।
ਪ੍ਰੇਮ ਤਰੇ ਦਰਸ਼ਨ ਕੋ ਆਏ, ਚਾਹੇ ਮਨੋ ਕਾਮਨਾ ਪਾਏ।
ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ, ਅਸੀਂ ਤੇ ਪ੍ਰੇਮ ਨੂੰ ਧਾਰਨ ਕਰਕੇ ਤੁਹਾਡੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਹਾਂ, ਇਸ ਕਰਕੇ ਸੱਚੇ ਪਾਤਸ਼ਾਹ ਜੀ, ਸਾਰਿਆਂ ਦੀਆਂ ਮਨੋ ਕਾਮਨਾ ਨੂੰ ਕਿਰਪਾ ਕਰਕੇ ਪੂਰਿਆਂ ਕਰੋ।
ਸਫਲ ਬਿਲੋਕਣ ਹੈ ਤੁਮਾਰਾ, ਸੁਣ ਸ੍ਰੀ ਮੁਖ ਤੇ ਬਚਨ ਉਚਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤੁਹਾਡਾ ਸਫਲ ਦਰਸ਼ਨ ਹੈ, ਤੁਹਾਡਾ ਸਫਲ ਦਰਸ਼ਨ ਕਰਕੇ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਸੁਣ ਸ੍ਰੀ ਮੁਖ ਤੇ ਬਚਨ ਉਚਾਰਾ, ਉਸ ਵੇਲੇ ਜਦੋਂ ਪ੍ਰਮੁੱਖ ਸਿੱਖਾਂ ਨੇ ਐਸੀ ਬੇਨਤੀ ਕੀਤੀ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕਰਨੇ ਸ਼ੁਰੂ ਕੀਤੇ ਨੇ, ਜਿਹਨੂੰ ਕਿ ਛੰਦ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ। ਸੌ ਸਾਖੀ ਗ੍ਰੰਥ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਛੰਦ ਲਿਖਿਆ ਹੋਇਆ ਹੈ। ਨਾਲ ਦੇ ਨਾਲ ਛੰਦ ਦੀਆਂ ਤੁਕਾਂ ਨੂੰ ਪੜਾਂਗਾ ਤੇ ਨਾਲ ਦੇ ਨਾਲ ਜਿਸ ਤਰ੍ਹਾਂ ਇਹਦੇ ਅਰਥ ਨੇ ਉਹ ਵੀ ਬਿਆਨ ਕਰਾਂਗਾ।
ਗਰ ਜੇ ਮੇਗਲ ਖੁਸ਼ੀ ਕਰ, ਜਲ ਲੈਣਾ ਖੇਤ।
ਸਤਿਗੁਰਾਂ ਨੇ ਛੰਦ ਦੀ ਇਹ ਪੰਕਤੀ ਪੜ੍ਹੀ ਹੈ, ਕਹਿਣ ਤੋਂ ਪਾਵੇ ਹੈ ਇਹ ਸੁਣ ਕੇ ਆਪ ਸਤਿਗੁਰੂ ਜੀ ਮੁਸਕਰਾਏ ਤੇ ਬੋਲੇ, ਭਾਈ ਸਿੱਖੋ ਵਿਚਾਰ ਕਰੋ, ਭਲਾ ਜੇ ਖੇਤ ਨੂੰ ਪ੍ਰਫੁੱਲਤ ਕਰਨੇ ਲਈ ਬੱਦਲ ਗਰਜੇ ਅਤੇ ਖੁਸ਼ੀ ਕਰੇ, ਅਰਥਾਤ ਮੀਂਹ ਵਰਸਾਏ ਤੇ ਅੱਗੋਂ ਖੇਤ ਉਸ ਪਾਣੀ ਨੂੰ ਨਾ ਲੈ, ਤਾਂ ਬੱਦਲ ਦਾ ਹਿੱਤ ਕੀ ਕਰੇਗਾ। ਭਾਵ ਕਿ ਬੱਦਲ ਕੁਝ ਸਵਾਰ ਨਹੀਂ ਸਕਦਾ ਜੇਕਰ ਮੀਂਹ ਨੂੰ ਖੇਤ ਪ੍ਰਵਾਨ ਹੀ ਨਾ ਕਰੇ।
ਚਾਤ੍ਰਿਕ ਚੁਪਕਾ ਹੋਏ ਰਹਾ, ਕਿਆ ਬਾਦਲ ਹੇਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇ ਮੇਘ ਬੱਦਲ ਸਵਾਂਤੀ ਬੂੰਦ ਸੁੱਟੇ, ਅੱਗੋਂ ਚਾਤ੍ਰਿਕ ਬਬੀਹਾ ਮੂੰਹ ਬੰਦ ਕਰ ਲਵੇ ਤੇ ਉਸ ਮੇਘ ਦਾ ਆਨੰਦ ਨਾ ਧਾਰਨ ਕਰੇ ਤੇ ਫਿਰ ਬੱਦਲ ਵਿਚਾਰਾ ਕੀ ਕਰ ਸਕਦਾ ਹੈ। ਕਿਉਂਕਿ ਇਤਿਹਾਸ ਦੇ ਵਿੱਚ ਐਸੇ ਪ੍ਰਮਾਣ ਆਉਂਦੇ ਨੇ ਕਿ ਜਿਹੜਾ ਬਬੀਹਾ ਹੈ, ਜਿਹੜਾ ਚਾਤ੍ਰਿਕ ਹੈ, ਉਹ ਸਿਰਫ ਸਵਾਂਤੀ ਨਛੱਤਰ ਦੇ ਵਿੱਚੋਂ ਡਿੱਗੀ ਹੋਈ ਬੂੰਦ ਨੂੰ ਹੀ ਗ੍ਰਹਿਣ ਕਰਦਾ ਹੈ, ਇਸ ਤੋਂ ਇਲਾਵਾ ਕਿਸੇ ਆਮ ਹੋਰ ਸਧਾਰਨ ਪਾਣੀ ਨੂੰ ਉਹ ਕਦੇ ਵੀ ਨਹੀਂ ਪੀਂਦਾ, ਉਸ ਇੱਕ ਬੂੰਦ ਦੇ ਨਾਲ ਹੀ ਉਹ ਤ੍ਰਿਪਤ ਹੋ ਜਾਂਦਾ ਹੈ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰ ਰਹੇ ਨੇ ਕਿ ਮੀਂਹ ਪੈਂਦਾ ਹੋਏ ਸਵਾਂਤੀ ਨਛੱਤਰ ਦੇ ਵਿੱਚੋਂ ਬੂੰਦ ਤੇ ਡਿੱਗੇ, ਪਰ ਉਸ ਬੂੰਦ ਨੂੰ ਜੇਕਰ ਪਪੀਹਾ ਗ੍ਰਹਿਣ ਨਹੀਂ ਕਰਦਾ, ਨਹੀਂ ਲੈਂਦਾ, ਤੇ ਫਿਰ ਦੱਸੋ ਕਿ ਉਸ ਬੱਦਲ ਦਾ, ਉਸ ਮੀਂਹ ਦਾ ਕੀ ਦੋਸ਼ ਹੈ।
ਚੰਦਨ ਭਰ ਉਪਕਾਰ ਹਿਤ ਬਣ ਰਹੇ ਸੁਚੇਤ।
ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਾ ਚੰਦਨ ਤਾਂ ਖੁਸ਼ਬੂ ਦੇ ਹੀ ਰਿਹਾ ਹੋਵੇ, ਤਾਂ ਅੱਗੋਂ ਬਾਂਸ ਤਕੜਾ ਸਿਆਣਾ ਹੋ ਕੇ ਕਹੇ ਕਿ ਮੈਂ ਇਹ ਸੁਗੰਧੀ ਆਪਣੇ ਵਿੱਚ ਨਹੀਂ ਵਸਣ ਦੇਣੀ, ਤਾਂ ਸੋਚ ਲਓ ਕਿ ਚੰਦਨ ਵੱਲੋਂ ਤੇ ਮਿਹਰ ਹੋ ਰਹੀ ਹੈ ਕਿਵੇਂ ਨਾ ਕਿਵੇਂ, ਪਰ ਜਿਹੜਾ ਬਾਂਸ ਹੈ ਉਸ ਗੱਲ ਨੂੰ ਪ੍ਰਵਾਨ ਹੀ ਨਹੀਂ ਕਰ ਰਿਹਾ। ਕਿਉਂਕਿ ਆਮ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਜਿਹੜੇ ਜੰਗਲ ਦੇ ਵਿੱਚ ਚੰਦਨ ਦਾ ਬੂਟਾ ਹੋਵੇ, ਆਪਣੀ ਖੁਸ਼ਬੂ ਦੇ ਨਾਲ ਉਹ ਸਾਰੇ ਬਣ ਨੂੰ, ਸਾਰੇ ਜੰਗਲ ਨੂੰ ਚੰਦਨ ਹੀ ਬਣਾ ਦਿੰਦਾ ਹੈ। ਪਰ ਇਤਿਹਾਸ ਦੇ ਵਿੱਚ ਐਸੇ ਵੀ ਪ੍ਰਮਾਣ ਆਉਂਦੇ ਨੇ ਕਿ ਦੁਨੀਆਂ ਦੀ ਜਿੰਨੀ ਵੀ ਬਨਸਪਤੀ ਹੈ,
ਉਹਦੇ ਵਿੱਚ ਕੋਈ ਵੀ ਬੂਟਾ ਸ਼ਾਮਲ ਹੋਵੇ, ਚੰਦਨ ਦੀ ਖੁਸ਼ਬੂ ਦੇ ਨਾਲ ਉਹ ਚੰਦਨ ਦਾ ਰੂਪ ਬਣ ਜਾਂਦਾ ਹੈ। ਪਰ ਵਾਂਸ ਦਾ ਇੱਕ ਰੁੱਖ ਐਸਾ ਹੈ ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੁਗੰਧੀ ਨਹੀਂ ਆਉਂਦੀ। ਜ਼ਿਆਦਾ ਤੋਂ ਜ਼ਿਆਦਾ ਵੀ ਵਾਂਸ ਦਾ ਰੁੱਖ ਜੇਕਰ ਚੰਦਨ ਦੇ ਨਜ਼ਦੀਕ ਹੋਵੇ ਤੇ ਚੰਦਨ ਦੇ ਵਿੱਚ ਖੁਸ਼ਬੂ ਨਹੀਂ ਆਉਂਦੀ ਕਿਸੇ ਵੀ ਤਰ੍ਹਾਂ ਦੇ ਨਾਲ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਪ੍ਰਮਾਣ ਦੇ ਰਹੇ ਨੇ ਕਿ ਚੰਦਨ ਤੇ ਹਰ ਇੱਕ ਨੂੰ ਖੁਸ਼ਬੂ ਪ੍ਰਦਾਨ ਕਰਦਾ, ਪਰ ਵਾਂਸ ਇੱਕ ਐਸਾ ਰੁੱਖ ਹੈ ਜਿਹੜਾ ਉਹਦੀ ਖੁਸ਼ਬੂ ਨੂੰ ਪ੍ਰਵਾਨ ਨਹੀਂ ਕਰਦਾ, ਆਪਣੇ ਵਿੱਚ ਵਸਣ ਹੀ ਨਹੀਂ ਦਿੰਦਾ। ਦੱਸੋ ਫਿਰ ਚੰਦਨ ਦਾ ਕੀ ਦੋਸ਼ ਹੈ? ਇਹ ਵਾਂਸ ਦਾ ਦੋਸ਼ ਹੈ ਜਿਹੜਾ ਉਹਦੀ ਖੁਸ਼ਬੂ ਨੂੰ ਪ੍ਰਵਾਨ ਨਹੀਂ ਕਰਦਾ। ਗੰਗਾ ਪਾਪਾਂ ਦੂਰ ਹਿਤ ਕਿਆ ਨਾਏ ਅਚੇਤ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਕੋਈ ਗੰਗਾ ਦੇ ਇਸ਼ਨਾਨ ਵੱਲੋਂ ਗਾਫਲੀ ਕਰੇ ਤਾਂ ਗੰਗਾ ਦੇ ਨਿਰਮਲ ਜਲ ਦਾ ਮੈਲ ਹਰਨ ਦਾ ਗੁਣ ਕੀ ਕਰੇਗਾ? ਭਾਵ ਕਿ ਜਿਹੜੀ ਗੰਗਾ ਹੈ ਉਹ ਤੇ ਪਵਿੱਤਰ ਹੈ, ਉਹ ਤੇ ਪਾਪਾਂ ਦੀ ਮੈਲ ਨੂੰ ਦੂਰ ਕਰਦੀ ਹੀ ਕਰਦੀ ਹੈ, ਪਰ ਜੇ ਕੋਈ ਗਾਫਲੀ ਕਰਕੇ ਇਸ਼ਨਾਨ ਹੀ ਨਹੀਂ ਕਰਦਾ ਤੇ ਦੱਸੋ ਫਿਰ ਗੰਗਾ ਕੀ ਸਵਾਰ ਸਕਦੀ ਹੈ? ਗੁਰੂ ਵਿਚਾਰਾ ਕਿਆ ਕਰੇ ਸਿੱਖ ਫਸਿਆ ਏਤ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਵਿਚਾਰ ਕਰ ਲਓ ਕਿ ਗੁਰੂ ਕੀ ਕਰੇ ਜੇ ਸਿੱਖ ਇਸ ਸੰਸਾਰ ਦੇ ਧੰਦਿਆਂ ਦੇ ਵਿੱਚ ਹੀ ਫਸਿਆ ਰਹੇ। ਉਹ ਤਾਂ ਮੁਕਤ ਦਾਨ ਦਿੰਦੇ ਹਨ, ਸਭ ਤੋਂ ਉੱਚ ਬਖਸ਼ਿਸ਼ ਕਰਦੇ ਹਨ, ਪਰ ਧੰਦੇ ਗ੍ਰਸੇ ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦੀ ਬਖਸ਼ਿਸ਼ ਨੂੰ ਪ੍ਰਵਾਨ ਨਹੀਂ ਕਰਦੇ ਤੇ ਦੱਸੋ ਫਿਰ ਗੁਰੂ ਵਿਚਾਰਾ ਕੀ ਕਰ ਸਕਦਾ? ਇਸੇ ਕਰਕੇ ਆਮ ਕਰਕੇ ਆਖਿਆ ਜਾਂਦਾ ਹੈ ਪੂਰਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਪੂਰਾ ਸਤਿਗੁਰੂ ਤੇ ਹੈ ਪਰ ਵਿਚਾਰਾ ਪੂਰਾ ਸਤਿਗੁਰੂ ਕੀ ਕਰੇਗਾ ਜੇ ਸਿੱਖ ਹੀ ਕਿਸੇ ਕੰਮ ਦੇ ਨਹੀਂ ਹਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਛੰਦ ਦੇ ਰਾਹੀਂ ਐਸਾ ਫਰਮਾਨ ਕਰ ਰਹੇ ਨੇ। ਮੀਠਾ ਦੇਵੇ ਬਾਲ ਨੂੰ ਉਹ ਮੰਗੈ ਰੇਤ। ਸਤਿਗੁਰੂ ਜੀ ਕਹਿੰਦੇ ਨੇ ਕਿ ਸੋਚੋ ਇੱਕ ਮਾਂ ਖੜੀ ਹੈ ਖੰਡ ਲੈ ਕੇ ਪੁੱਤਰ ਵਾਸਤੇ ਕਿ ਮੈਂ ਆਪਣੇ ਪੁੱਤਰ ਨੂੰ ਖੰਡ ਖਵਾਵਾਂ। ਅੱਗੋਂ ਪੁੱਤਰ ਕਹਿੰਦਾ ਹੈ ਨਹੀਂ ਨਹੀਂ ਮਾਂ, ਮੈਂ ਰੇਤ ਲੈਣੀ ਹੈ, ਮੈਂ ਖੰਡ ਨਹੀਂ ਖਾਣੀ। ਦੱਸੋ ਕਿ ਮਾਂ ਤੇ ਖੰਡ ਖਵਾਉਣਾ ਚਾਹੁੰਦੀ ਹੈ, ਪਰ ਜੇਕਰ ਆਖੇ ਮਾਂ ਮੈਂ ਖੰਡ ਨਹੀਂ ਖਾਣੀ, ਪੁੱਤਰ ਕਹਿੰਦਾ ਮੈਂ ਰੇਤ ਖਾਣੀ ਹੈ, ਤੇ ਮਾਂ ਦਾ ਦੱਸੋ ਫਿਰ ਕੀ ਕਸੂਰ ਹੈ? ਕੜਾ ਲਾਜ ਹੱਥ ਖਸਮ ਦੇ ਕਿਆ ਕੂਪ ਨਾ ਦੇਤ। ਭਲਾ ਘੜਾ ਤੇ ਲੱਜ ਲੈ ਕੇ ਖੂਹ ਦੀ ਮੌਣ ਤੇ ਖੜਾ ਰਹੇ ਕੋਈ ਪਿਆਸਾ, ਤਾਂ ਕੀ ਤੁਸੀਂ ਕਹੋਗੇ ਕਿ ਖੂਹ ਨਹੀਂ ਪਿਆ ਪਾਣੀ ਦਿੰਦਾ? ਕਹਿਣ ਤੋਂ ਭਾਵ ਹੈ ਕਿ ਵਿਚਾਰ ਕਰਕੇ ਦੇਖੋ ਕਿ ਲੱਜ ਹੱਥ ਦੇ ਵਿੱਚ ਹੈ, ਘੜਾ ਵੀ ਕੋਲ ਹੈ, ਤੇ ਲੱਜ ਲਮਕਾ ਕੇ ਜੇਕਰ ਪਾਣੀ ਨਹੀਂ ਲੈਂਦਾ ਖੂਹ ਦੇ ਵਿੱਚੋਂ ਤੇ ਕੀ ਆਖੇਗਾ ਕਿ ਮੈਨੂੰ ਖੂਹ ਪਾਣੀ ਨਹੀਂ ਦਿੰਦਾ? ਭਾਵ ਕਿ ਯਤਨ ਕਰਨਾ ਪਵੇਗਾ, ਲੱਜ ਦੇ ਨਾਲ ਘੜੇ ਨੂੰ ਲਮਕਾਉਣਾ ਪਵੇਗਾ ਤਾਂ ਕਿ ਖੂਹ ਦੇ ਵਿੱਚੋਂ ਪਾਣੀ ਮਿਲ ਸਕੇ। ਬਾਪ ਮਾਏ ਹਿਤ ਕਿਆ ਕਰੈ ਸੁੱਤ ਦੇਣਾ ਪੇਤ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਕਿ ਭਲਾ ਹੋਰ ਵਿਚਾਰ ਕਰੋ, ਇੱਕ ਬੱਚੇ ਨੂੰ ਪੀੜਾ ਹੋ ਰਹੀ ਹੈ, ਮਾਂ ਪਿਓ ਪੁੱਛਦੇ ਹਨ ਦੱਸ ਬੱਚਾ ਤੈਨੂੰ ਕਿੱਥੇ ਦੁੱਖ ਹੈ, ਬਾਲ ਅੱਗੋਂ ਪਤਾ ਨਾ ਦੇਵੇ ਤਾਂ ਕੀ ਮਾਂ ਬਾਪ ਦਾ ਕਸੂਰ ਹੋਵੇਗਾ ਕਿ ਆਪਣੇ ਪੁੱਤ ਦੀ ਪੀੜਾ ਨਹੀਂ ਹਰ ਰਹੇ, ਦੂਰ ਕਰ ਨਹੀਂ ਰਹੇ? ਭਾਵ ਕਿ ਜਿੰਨਾ ਚਿਰ ਉਹ ਦੁੱਖ ਨਹੀਂ ਦੱਸੇਗਾ ਉਹਨਾਂ ਚਿਰ ਤੱਕ ਉਹਦੇ ਦੁੱਖ ਦਾ ਇਲਾਜ ਕਿਵੇਂ ਹੋਵੇਗਾ? ਲੇਪਣ ਹਾਰੇ ਦੋਸ਼ ਕਿਆ ਪੀਤ ਗਿਰਦੀ ਰੇਤ। ਸਤਿਗੁਰੂ ਜੀ ਕਹਿੰਦੇ ਨੇ ਇੱਕ ਹੋਰ ਤਰ੍ਹਾਂ ਸਮਝੋ ਕਿ ਕੰਧ ਬਣਾਈ ਰੇਤ ਦੀ, ਪਰ ਉਹ ਕਿਰਕਿਰ ਜਾਂਦੀ ਹੈ। ਹੁਣ ਕੀ ਉਸਦਾ ਕਿਰਕਿਰ ਪੈਣਾ ਕੰਧ ਲਿਪਣ ਵਾਲੇ ਦਾ ਦੋਸ਼ ਮੰਨਿਆ ਜਾਵੇਗਾ? ਭਾਵ ਕਿ ਰੇਤੇ ਦੀ ਕੰਧ ਬਣਾਈ ਹੈ ਤੇ ਜਿਹੜਾ ਉਸ ਕੰਧ ਨੂੰ ਲਿੰਬਦਾ ਹੈ ਤੇ ਜਦੋਂ ਹੱਥ ਲਾਉਂਦਾ ਹੈ ਉਹ ਕਿਰਦੀ ਜਾਂਦੀ ਹੈ, ਉਹ ਡਿੱਗਦੀ ਜਾਂਦੀ ਹੈ। ਦੱਸੋ ਕਿ ਕੰਧ ਲਿੰਬਣ ਵਾਲੇ ਦਾ ਦੋਸ਼ ਹੈ ਜਾਂ ਕਿ ਕੰਧ ਬਣਾਉਣ ਵਾਲੇ ਦਾ ਦੋਸ਼ ਹੈ? ਭਾਵ ਕਿ ਕੰਧ ਬਣਾਉਣ ਵਾਲੇ ਦਾ ਹੀ ਦੋਸ਼ ਮੰਨਿਆ ਜਾਵੇਗਾ, ਕਿਉਂਕਿ ਰੇਤੇ ਦੀ ਕੰਧ ਉਹਨੇ ਬਣਾਈ ਹੀ ਕਿਉਂ? ਕਿਉਂਕਿ ਰੇਤੇ ਦੀ ਕੰਧ ਮਜ਼ਬੂਤ ਹੋ ਨਹੀਂ ਸਕਦੀ, ਉਹ ਤੇ ਆਖਿਰਕਾਰ ਡਿੱਗੇਗੀ ਹੀ ਡਿੱਗੇਗੀ।
ਅਟਕਾ ਜਲ ਤਾਂ ਬੰਦੀਏ ਜਾਂ ਬੰਦ ਨਕੇਤ।
अगे सतगुरु जी कहिंदे ने कि जे घर दे विच पानी सांभ के रखना होवे तां घर विच कड़ा चाहीदा है, जे कड़ा ना होवे तां पानी किस आसरे साडे घर दे विच जमा रखिया जा सकदा है, भाव के किसी भी तरीके दे नाल पानी नूं कड़े तों बगैर स्टोर नहीं कीता जांदा, सांभ के रखिया नहीं जा सकदा। ਧਨ ਵਡਿਆਈ ਦੇ ਕਿਸ ਖੜ ਤੂੜੀ ਲੇਤ। ਧਨ ਰੁਪਏ ਪੈਸੇ ਤੋਂ ਵਡਿਆਈ ਤੇ ਸੁਖ ਮਿਲ ਸਕਦਾ ਹੈ, ਪਰ ਜੇ ਕੋਈ ਉਸ ਨੂੰ ਮਿੱਟੀ ਵਿੱਚ ਦੱਬ ਰੱਖੇ ਤਾਂ ਧਨ ਕੀ ਸੁਖ ਤੇ ਕੀ ਵਡਿਆਈ ਦੇਵੇਗਾ। ਭਾਵ ਕਿ ਧਨ ਦੀ ਵਰਤੋਂ ਦੇ ਨਾਲ ਵਡਿਆਈ ਮਿਲਦੀ ਹੈ, ਕਿਸੇ ਨੂੰ ਧਨ ਸੁਖ ਦੇ ਸਕਦਾ ਹੈ, ਪਰ ਜੇਕਰ ਧਨ ਨੂੰ ਜ਼ਮੀਨ ਦੇ ਵਿੱਚ ਦੱਬ ਕੇ ਹੀ ਰੱਖਿਆ ਜਾਵੇ ਤਾਂ ਉਸ ਧਨ ਦਾ ਕੀ ਫਾਇਦਾ, ਭਾਵ ਕਿ ਕੋਈ ਲਾਭ ਨਹੀਂ। ਪਾੜ ਵਿਚਾਰਾ ਸੀਤ ਕਿਉਂ ਜੋ ਚੁਲਕਾ ਦੇਤ। ਸਤਿਗੁਰੂ ਜੀ ਕਹਿੰਦੇ ਨੇ ਜੇ ਕੋਈ ਪੱਠ ਦੇ ਵਿੱਚ ਬਾਲਣ ਦੇ ਚੁਲਕੇ ਤੇ ਚੁਲਕਾ ਦੇਈ ਹੀ ਜਾਵੇ, ਭਾਵ ਕਿ ਪੱਠੀ ਦੇ ਥੱਲੇ ਬਾਲਣ ਡਾਹੀ ਜਾਵੇ, ਬਾਰ ਬਾਰ ਡਾਹੀ ਜਾਵੇ, ਤੇ ਦੱਸੋ ਕਿ ਪੱਠ ਹੈ ਜਾਂ ਜਿਹੜੀ ਪੱਠੀ ਹੈ ਉਹ ਕਿਸ ਤਰ੍ਹਾਂ ਠੰਡੀ ਹੋਵੇਗੀ, ਭਾਵ ਕਿ ਪੱਠੀ ਤੇ ਤਾਂ ਠੰਡੀ ਹੋਵੇਗੀ ਜੇਕਰ ਥੱਲੇ ਅੱਗ ਬਾਲਣੋਂ ਰੋਕ ਦਿੱਤੀ ਜਾਵੇ, ਪਰ ਨਾਲ ਦੀ ਨਾਲ ਥੱਲੇ ਝੋਕਾ ਲਾਈ ਜਾਂਦੇ ਨੇ ਤੇ ਫਿਰ ਪੱਠ ਕਿਸ ਤਰ੍ਹਾਂ ਠੰਡੀ ਹੋ ਸਕਦੀ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਛੰਦ ਦੇ ਰਾਹੀਂ ਐਸੇ ਫਰਮਾਨ ਕਰਦੇ ਨੇ।
ਤੰਦੇ ਅਟਕੇ ਸਿੱਖ ਸਣ ਸਣ ਪਰਿਵਾਰ ਸਮੇਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੁਣੋ ਹੇ ਸਿੱਖੋ, ਧੰਦਿਆਂ ਦੇ ਵਿੱਚ ਖਚਤ ਹੋ ਰਹੇ ਹੋ, ਸਿੱਖ ਪਰਿਵਾਰ ਸਮੇਤ ਤਾਂ ਗੁਰੂ ਕੀ ਕਰ ਸਕਦਾ ਹੈ, ਤੁਸੀਂ ਧੰਦਿਆਂ ਦੇ ਵਿੱਚ ਖਚਤ ਹੋ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਫਿਰ ਕੀ ਸਵਾਰੇਗਾ।
ਕਾਰੀਗਰ ਖਾਤੀ ਕਿਆ ਕਰੇ ਜੋ ਦਾਰਨੀ ਖੇਤ।
ਭਾਵ ਕਿ ਜੇਕਰ ਖੇਤ ਪਹਿਲੇ ਹੀ ਦਾਤਰੀ ਦੇ ਨਾਲ ਵੱਢਿਆ ਗਿਆ ਹੈ, ਫਿਰ ਲੁਹਾਰ ਦੀ ਪੱਠੀ ਦੀ ਕੀ ਜ਼ਰੂਰਤ ਹੈ, ਜਾਂ ਫਿਰ ਕਈ ਕਈ ਸੌ ਸਾਖੀਆਂ ਦੇ ਵਿੱਚ ਇਸ ਤਰ੍ਹਾਂ ਤੁਕਾਂ ਦਾ ਅੰਤਰ ਵੀ ਹੈ। ਉਹਨਾਂ ਪੁਰਾਣੀਆਂ ਸਾਖੀਆਂ ਦੇ ਵਿੱਚ ਇਸ ਤਰ੍ਹਾਂ ਵੀ ਲਿਖਿਆ ਗਿਆ ਹੈ,
ਕਾਰੀਗਰ ਖਾਤੀ ਕਿਆ ਕਰੈ ਕਾਸਟ ਨਹੀਂ ਖੇਤ।
ਇਹਦਾ ਭਾਵ ਅਰਥ ਇਹ ਹੈ ਕਿ ਜੇ ਆਪਣੇ ਖੇਤ ਦੇ ਵਿੱਚ ਇਮਾਰਤੀ ਲੱਕੜੀ ਹੀ ਨਹੀਂ ਉੱਗੀ ਹੋਈ ਤਾਂ ਕਾਰੀਗਰ ਤਰਖਾਣ ਫਿਰ ਵਿਚਾਰਾ ਕੀ ਕਰੇਗਾ।
ਨਦੀ ਬਾਰ ਕਿਉਂ ਪੀਵੀਏ ਜੋ ਕੁਣਿਆ ਨਾ ਲੇਤ।
ਨਦੀ ਦਾ ਪਾਣੀ ਕਿਵੇਂ ਪੀਏ ਜੇ ਕੋਈ ਬੁੱਕ ਨਾ ਭਰੇ, ਜਾਂ ਕੁੰਨੀ ਮਟਕਾ ਝੱਜਰ ਭਰ ਕੇ ਜੇ ਨਾ ਲੈ ਕੇ ਆਵੇ ਤਾਂ ਨਦੀ ਦਾ ਪਾਣੀ ਕਿਸ ਤਰ੍ਹਾਂ ਪੀਤਾ ਜਾ ਸਕਦਾ।
ਖਾਣਾ ਕਿਤ ਪੱਕਣਾ ਜੋ ਅੱਗ ਨਾਨਕੇਤ।
ਭਲਾ ਸਿੱਖੋ ਜੇ ਘਰ ਦੇ ਵਿੱਚ ਅੱਗ ਨਾ ਹੋਵੇ ਤਾਂ ਦੱਸੋ ਫਿਰ ਰੋਟੀ ਕਿਸ ਪ੍ਰਕਾਰ ਦੇ ਨਾਲ ਪੱਕੇਗੀ।
ਬਿਨਾ ਸਮੇਂ ਤੇ ਬੁੱਧ ਨਾ ਕਿਆ ਹਟਕਾ ਹੇਤ।
ਹੱਟ ਦੇ ਨਾਲ ਹਿਤ ਕੀਤਿਆਂ ਕੀ ਬਣੇਗਾ, ਜੇ ਸਮੇਂ ਸਿਰ ਬੁੱਧੀ ਨਹੀਂ ਫੁਰਦੀ ਤਾਂ ਬੁੱਧੀ ਬਿਨਾ ਨਿਰਾ ਹੱਠ ਕੀ ਸਵਾਰ ਸਕਦਾ ਹੈ, ਭਾਵ ਕਿ ਹੱਠ ਕੁਝ ਸਵਾਰ ਨਹੀਂ ਸਕਦਾ ਬਗੈਰ ਬੁੱਧੀ ਤੋਂ।
ਮਨ ਹੀ ਚੱਕ ਕੁਮਾਰ ਕਾ ਘੜ ਪਾਂਡੇ ਦੇਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇ ਮਨ ਹੀ ਘੁਮਿਆਰ ਦਾ ਚੱਕਰ ਬਣਿਆ ਰਹੇ ਤਾਂ ਕੀ ਭਾਂਡੇ ਘੜੇ ਜਾਣਗੇ। ਕਹਿਣ ਤੋਂ ਭਾਵ ਹੈ ਕਿ ਜੇਕਰ ਮਨ ਹੀ ਚਾਰੇ ਪਾਸੇ ਦੌੜਦਾ ਰਹੇ ਤੇ ਫਿਰ ਸਿਮਰਨ ਕਿਵੇਂ ਹੋਵੇਗਾ ਅਤੇ ਕਿਸ ਤਰ੍ਹਾਂ ਕਾਰਜ ਸੰਪੂਰਨ ਹੋਵੇਗਾ, ਸਿੱਧ ਹੋਵੇਗਾ।
ਮੂੰਹ ਕਾ ਆਖਣ ਰੀਸ ਹੈ ਫਿਰ ਮਨ ਹੀ ਚੇਤ।
ਮੂੰਹ ਦਾ ਆਖਣਾ ਤਾਂ ਰੀਸੋ ਰੀਸ ਵੀ ਹੋ ਸਕਦਾ ਹੈ, ਗੱਲ ਤਾਂ ਬਣਦੀ ਹੈ ਜੇ ਮਨ ਦੇ ਵਿੱਚ ਚਿੰਤਨ ਵੀ ਕੀਤਾ ਜਾਵੇ।
ਪਹਿਲਾਂ ਮੰਗੇ ਸੰਗਤੀ ਗੁਣ ਦੇਣ ਮਹੇਤ।
ਸੋਚ ਲਓ ਪਹਿਲਾਂ ਤੁਸੀਂ ਮੰਗ ਮੰਗੀ ਗੁਰੂ ਹਿੱਤ ਨਾਲ ਦੇਣ ਦੇ ਲਈ, ਉਸ ਮੰਗ ਨੂੰ ਪੂਰਾ ਕਰਨ ਦੇ ਵਾਸਤੇ ਤਿਆਰ ਹੋਇਆ ਤੇ ਦੇਣ ਦਾ ਵਚਨ ਵੀ ਕਰ ਦਿੱਤਾ, ਭਾਵ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਵਚਨਾਂ ਦੇ ਨਾਲ ਹੀ ਸਮਝਾ ਰਹੇ ਨੇ ਕਿ ਤੁਸੀਂ ਮੰਗ ਮੰਗੀ ਤੇ ਮੈਂ ਉਸ ਮੰਗ ਨੂੰ ਪੂਰਿਆਂ ਕਰਨ ਦੇ ਵਾਸਤੇ ਤਿਆਰ ਵੀ ਹੋ ਗਿਆ, ਮੈਂ ਵਚਨ ਵੀ ਕਰ ਦਿੱਤਾ।
ਕਰਮ ਕੜਾ ਕਾ ਹੱਥ ਕਾ
मोह मारे सेत। पर मंगण वालियां दे कर्मां ने अपने मुंह ते चपेड़ आपे ही मार ली ते मुंह सारियां दे बग्गे हो गए। सतगुरु जी दा कहण तो भाव है कि मैं ते बचन भी कीता पर तुसी ते ओ गल कीती कि अपने पैरां दे उत्ते आपे ही कुहाड़ी मार ली। हो बार बार बलिहार ने जेह मर मन लेत। हां मैं उस सिख तो वार वार बलिहार हां जिसनु हमेशा मौत याद रहिंदी, क्योंकि मौत एक दुनिया दी अटल सच्चाई है ते जिनु मौत याद रवे ओनू फिर खौफ रहिंदा है ते जेकर खौफ रवे ते फिर सतगुरु याद रहिंदा है। गुरबाणी दे विच पाठ आउंदा है काया पीतर और पढ़िया ममा अखर विसरिया। ਭਾਵ ਕਿ ਜਿਹੜਾ ਮੌਤ ਦਾ ਅੱਖਰ ਹੈ ਉਹ ਸਾਨੂੰ ਵਿਸਰ ਗਿਆ ਹੈ, ਹੋਰ ਹੀ ਝਮੇਲਿਆਂ ਦੇ ਵਿੱਚ ਫਸ ਗਏ ਹਾਂ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਉਹ ਸਿੱਖ ਤੋਂ ਵਾਰ ਵਾਰ ਬਲਿਹਾਰ ਜਾਂਦਾ ਹਾਂ ਜਿਹੜਾ ਹਮੇਸ਼ਾ ਮੌਤ ਨੂੰ ਯਾਦ ਰੱਖਦਾ। ਭਾਈ ਸਿੱਖੋ ਹਮ ਕਹਿਆ ਠਹਿਰੋ ਤਨ ਦੇਵਾਂਗੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਭਾਈ ਸਿੱਖੋ ਮੈਂ ਤੇ ਸਾਰਿਆਂ ਨੂੰ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਤੁਸੀਂ ਠਹਿਰੋ ਅਸੀਂ ਮੁਕਤੀ ਰੂਪੀ ਤੁਹਾਨੂੰ ਧਨ ਦੇਵਾਂਗੇ। ਮਰਵਾਵਾਂਗੇ, ਮਰਵਾਵਾਂਗੇ ਦਾ ਭਾਵ ਸਤਿਗੁਰੂ ਜੀ ਕਹਿੰਦੇ ਨੇ ਇਹ ਸੀ ਕਿ ਤੁਹਾਡੇ ਜਨਮ ਮਰਨ ਨੂੰ ਅਸੀਂ ਕੱਟ ਦਿਆਂਗੇ। ਤੁਸਾਂ ਕਰਦਾ ਹੀ ਧੰਦਾ ਚਾਹਿਆ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਮੇਰੇ ਬਚਨ ਨੂੰ ਸਮਝੇ ਨੇ, ਤੁਸੀਂ ਘਰ ਦਾ ਧੰਦਾ ਮੰਗਿਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਮਨ ਠਹਿਰਾਵੋ ਮੁਕਤ ਧਨ ਸਤਿਗੁਰ ਦੇਣਗੇ। ਇਹ ਮਨ ਦੇ ਵਿੱਚ ਗੱਲ ਠਹਿਰਾਉਣੀ ਚਾਹੀਦੀ ਸੀ ਕਿ ਮੁਕਤ ਦਾ ਧਨ ਸਤਿਗੁਰੂ ਜੀ ਦੇਣਗੇ, ਪਰ ਤੁਸਾਂ ਘਰ ਦਾ ਧੰਦਾ ਮੰਗਿਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅਜੇ ਤੁਹਾਡੇ ਜਿਹੜੇ ਬਾਕੀ ਕਰਮ ਨੇ ਉਹ ਰਹਿੰਦੇ ਨੇ। ਤਾਂ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਗੱਲ ਦੇ ਵਿੱਚ ਸ਼ੰਕਾ ਨਾ ਕਰੋ, ਦੇਰ ਹੋ ਸਕਦਾ ਹੈ, ਹਨੇਰ ਕਦੇ ਨਹੀਂ ਹੋਵੇਗਾ। ਭਾਵ ਕਿ ਦੇਰੀ ਲੱਗ ਸਕਦੀ ਹੈ ਪਰ ਗੁਰੂ ਘਰ ਦੇ ਵਿੱਚ ਹਨੇਰ ਨਹੀਂ ਹੈ, ਨਿਆਂ ਮੁਕਤੀ ਜ਼ਰੂਰ ਮਿਲੇਗੀ। ਹੁਕਮ ਹੁਆ ਸੁਚੇਤ ਰਹਿਣਾ ਅਸੀਂ ਬਿਨਦ ਨੋ ਤਰੇ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਅਸੀਂ ਵੀ ਸੰਸਾਰ ਨਦੀ ਤੋਂ ਨਾਮ ਦੀ ਬੇੜੀ ਦੇ ਵਿੱਚ ਬੈਠ ਕੇ ਤਰਾਂਗੇ। ਨਾਮ ਹੀ ਸੰਸਾਰ ਸਾਗਰ ਤੋਂ ਪਾਰ ਕਰਨ ਨੂੰ ਸਮਰੱਥ ਹੈ, ਨਾਮ ਹੀ ਜਨਮ ਮਰਨ ਮੁਕਾ ਸਕਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਵਚਨ ਕੀਤਾ। ਦੇਰ ਹੈ ਇਹਨਾਂ ਕਰਮਾਂ ਦੇ ਨਾਸ ਹੋਣ ਨੂੰ, ਅਜੇ ਕੁਝ ਸਮਾਂ ਦਰਕਾਰ ਹੈ, ਉਤਾਵਲ ਨਾ ਕਰੋ, ਭਾਵ ਕੇ ਜਲਦੀ ਨਾ ਕਰੋ, ਪਰਚੋ ਸ਼ਬਦ ਸਾਥ ਨਾਮ ਸਿਮਰਨ ਦੇ ਵੱਲ ਜ਼ਿਆਦਾ ਧਿਆਨ ਦਿਓ ਅਤੇ ਨਾਮ ਦਾ ਆਰਾਧਨ ਹੀ ਆਪਣਾ ਪਰਚਾ ਬਣਾਓ, ਤੁਹਾਡਾ ਮਨ ਨਾਮ ਦੀ ਖੇਡ ਦੇ ਵਿੱਚ ਖੇਡੇਗਾ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਛੰਦ ਦੇ ਦੁਆਰਾ ਉਹਨਾਂ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ ਜਿਨ੍ਹਾਂ ਨੇ ਸਵਾਲ ਕੀਤਾ ਸੀ। ਸੁਣ ਸੇਖੋ ਮਨ ਨਹੀਂ ਵਿਚਾਰੀ ਤੁਮਰੇ ਹਿਤ ਹਮ ਗਿਰਾਇਓ ਚਾਰੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਸ਼ਬਦਾਂ ਦੇ ਵਿੱਚ ਮੋਟਾ ਮੋਟਾ ਇਹਦਾ ਭਾਵ ਦੱਸਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਸਿੱਖੋ ਤੁਸੀਂ ਮਨ ਦੇ ਵਿੱਚ ਵਿਚਾਰ ਨਹੀਂ ਕੀਤੀ, ਤੁਮਰੇ ਹਿਤ ਹਮ ਗਿਰਾ ਉਚਾਰੀ, ਅਸੀਂ ਜਿਹੜਾ ਬਚਨ ਕੀਤਾ ਸੀ ਉਹ ਤੁਹਾਡੇ ਹਿੱਤ ਦਾ ਬਚਨ ਸੀ। ਠਹਿਰੋ ਮਨ ਠਹਿਰਾਵਣ ਕਹਿਓ ਇਮ ਤੁਮ ਅਰਥ ਨ ਔਰ ਮੈਂ ਲਹਿਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਸੀਂ ਆਖਿਆ ਸੀ ਠਹਿਰੋ, ਠਹਿਰਨ ਦਾ ਭਾਵ ਸੀ ਕਿ ਮਨ ਨੂੰ ਠਹਿਰਾ ਕੇ ਰੱਖੋ, ਇਹ ਤੁਮ ਅਰਥ ਨਾ ਔਰ ਮੈਂ ਧਰਿਓ। ਮਨ ਨੂੰ ਠਹਿਰਾਉਣ ਦਾ ਭਾਵ ਸਾਡੇ ਠਹਿਰਨ ਤੋਂ ਹੈ, ਇਹ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਰਥ ਤੁਸੀਂ ਮਨ ਦੇ ਵਿੱਚ ਵਿਚਾਰਿਆ ਨੇ। ਦੇਹ ਮੁਕਤ ਤਨ ਸਤਿਗੁਰ ਪਲੇ ਇਹ ਪੀ ਅਰਥ ਨ ਮਤ ਮੈਂ ਮਿਲੇ। ਭਾਵ ਕੇ ਮੁਕਤੀ ਰੂਪੀ ਧਨ ਸਤਿਗੁਰੂ ਜੀ ਭਲੇ ਪ੍ਰਕਾਰ ਦੇ ਨਾਲ ਦੇਣਗੇ। ਇਹ ਵੀ ਅਰਥ ਨਾ ਮਤ ਮੇ ਲਹੇ, ਭਾਵ ਕੇ ਇਹ ਵੀ ਜਿਹੜਾ ਅਰਥ ਹੈ ਨਾ ਕਿ ਮੁਕਤੀ ਰੂਪੀ ਧਨ ਅਸੀਂ ਦੇਵਾਂਗੇ, ਇਹ ਵੀ ਤੁਸੀਂ ਸਮਝੇ ਨੇ।
ਮਰਵਾਵੇਂਗੇ ਕੀ ਨੀ ਉਚਾਰੇ ਅਰਥ ਕੇ ਕੱਟ ਜਨਮ ਤੁਮਾਰੇ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਅਸੀਂ ਬਚਨ ਕੀਤਾ ਸੀ ਕਿ ਮਰਵਾਵਾਂਗੇ, ਉਹਦਾ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਵਿਚਾਰ ਕਰਕੇ ਅਰਥ ਸਮਝਿਆ ਨਹੀਂ। ਸਾਡਾ ਸਤਿਗੁਰੂ ਜੀ ਕਹਿੰਦੇ ਨੇ ਕਹਿਣ ਤੋਂ ਭਾਵ ਸੀ ਕਿ ਤੁਹਾਡੇ ਜਨਮ ਮਰਨ ਦੇ ਗੇੜਿਆਂ ਨੂੰ ਅਸੀਂ ਕੱਟ ਦੇਵਾਂਗੇ, ਉਹਨਾਂ ਗੇੜਿਆਂ ਨੂੰ ਮਰਵਾ ਦੇਵਾਂਗੇ।
ਘਰ ਕੋ ਹੀ ਤੰਦਾ ਤੁਮ ਚਾਹਿਓ, ਅਜ ਹੂੰ ਸ਼ੇਸ਼ ਕਰਮ ਕੋ ਰਹਿਓ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਘਰ ਦੇ ਕੰਮਾਂ ਕਾਰਾਂ ਨੂੰ, ਧੰਦਿਆਂ ਨੂੰ ਹੀ ਤੁਸੀਂ ਮੰਗਿਆ ਸਾਡੇ ਤੋਂ ਬਾਅਦ ਦੇ ਵਿੱਚ, ਅੱਜ ਉਹ ਸ਼ੇਸ਼ ਕਰਮ ਕੋ ਰਹੇ ਹੋ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅਜੇ ਤੁਹਾਡਾ ਕੋਈ ਕਰਮ ਮੁਕਤੀ ਦਾ ਬਾਧਕ ਬਾਕੀ ਰਹਿੰਦਾ।
ਤਉ ਨ ਸਹਸਾ ਉਰ ਮੈਂ ਤਰੋ, ਬਿਲਮ ਕਛੂ ਨ ਉਤਾਵਲ ਕਰੋ।
ਪਰ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਕਿਸੇ ਪ੍ਰਕਾਰ ਦਾ ਸ਼ੰਕਾ ਆਪਣੇ ਮਨ ਦੇ ਵਿੱਚ ਧਾਰਨ ਨਾ ਕਰੋ। ਬਿਲਮ ਕਛੂ, ਬਿਲਮ ਤੋਂ ਭਾਵ ਹੈ ਕਿ ਦੇਰੀ ਲੱਗ ਸਕਦੀ ਹੈ ਪਰ ਕਾਰਜ ਸਿੱਧ ਹੋਵੇਗਾ, ਨਾ ਉਤਾਵਲ ਕਰੋ। ਸਤਿਗੁਰੂ ਜੀ ਕਹਿੰਦੇ ਨੇ ਉਤਾਵਲੇਪਨ ਨੂੰ ਛੱਡ ਦਿਓ।
ਪਰਚੋ ਸ਼ਬਦਾ ਸਾਥ ਲੇਵਲੀਨ, ਹਰ ਕੀਰਤਨ ਤੁਮ ਕੋ ਗੁਰ ਦੀਨ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਰਚਾ ਸ਼ਬਦ ਦੇ ਵਿੱਚ ਲਿਵਲੀਨ ਹੋ ਕੇ ਰਵੋ, ਹਰ ਕੀਰਤਨ ਤੁਮਰੋ ਗੁਰਦੀਨ, ਭਾਵ ਕੇ ਤੁਹਾਨੂੰ ਗੁਰੂ ਨੇ ਦਿੱਤਾ ਹਰੀ ਦਾ ਕੀਰਤਨ, ਭਾਵ ਕੇ ਪਰਮੇਸ਼ਰ ਦੀ ਉਸਤਤੀ।
ਤਾਰੇ ਗੋ ਜਗ ਸਿਦਕ ਤੁਮਾਰਾ, ਰਹੋ ਸੁਚੇਤ ਸੋ ਹੁਕਮ ਉਚਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੁਕਮ ਉਚਾਰਨ ਕੀਤਾ, ਤਾਰੇ ਗੋ ਜਗ ਸਿਦਕ ਤੁਮਾਰਾ। ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ ਸਿੱਖੋ, ਜਿਹੜਾ ਸਿਦਕ ਹੈ, ਜਿਹੜੀ ਪ੍ਰਤੀਤ ਹੈ, ਉਹ ਤੁਹਾਨੂੰ ਤਾਰ ਦੇਵੇਗੀ ਜੇਕਰ ਪ੍ਰਤੀਤ ਧਾਰਨ ਕਰੋਗੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਕਿਸੇ ਜਗ੍ਹਾ ਦੇ ਉੱਤੇ ਕੁਝ ਸਿੰਘ ਇਕੱਠੇ ਹੋ ਕੇ ਇੱਕ ਧਾਰਨ ਪੜ ਰਹੇ ਸਨ। ਉਹਨਾਂ ਦੀ ਧਾਰਨ ਦੇ ਬੋਲ ਸਨ, ਸਤਿਗੁਰ ਤਾਰਨ ਗੇ ਅਤੀਤ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਸ ਤਰ੍ਹਾਂ ਦੀ ਧਾਰਨਾ ਪੜ ਰਹੇ ਸਨ, ਇੰਨੇ ਚਿਰ ਨੂੰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਖਾਂ ਦੇ ਕੋਲ ਪਹੁੰਚ ਗਏ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਨਾ ਭਾਈ ਤਾਰੇਗੀ ਪ੍ਰਤੀਤ। ਸਤਿਗੁਰੂ ਰਾਮ ਸਿੰਘ ਜੀ ਨੇ ਆਖਿਆ ਕਿ ਜੇਕਰ ਪ੍ਰਤੀਤ ਹੈ, ਜੇਕਰ ਸਿਦਕ ਹੈ ਤਾਂ ਤਰੋਗੇ, ਅਤੀਤ ਸਤਿਗੁਰੂ ਨੇ ਨਹੀਂ ਤਾਰਨਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੁਹਾਨੂੰ ਸਿਦਕ ਤਾਰੇਗਾ, ਤੁਹਾਡੀ ਪ੍ਰਤੀਤ ਤੁਹਾਨੂੰ ਤਾਰੇਗੀ।
ਹਮ ਪੀ ਨਦੀ ਨਾ ਉਤਰੈ ਪਾਰ, ਬਸ ਆਨੰਦਪੁਰੀ ਉਰਾਰ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਵੀ ਇਸ ਦਰਿਆ ਨੂੰ ਪਾਰ ਨਹੀਂ ਕਰਨਾ, ਉਰਾਰਲੇ ਪਾਸੇ ਹੀ ਰਵਾਂਗੇ, ਭਾਵ ਕਿ ਅਸੀਂ ਆਨੰਦਪੁਰੀ ਦੇ ਵਿੱਚ ਹੀ ਨਿਵਾਸ ਕਰਾਂਗੇ, ਇਸ ਦਰਿਆ ਨੂੰ ਪਾਰ ਨਹੀਂ ਕਰਾਂਗੇ।
ਸ੍ਰੀ ਅੰਮ੍ਰਿਤਸਰ ਪਹੁੰਚੈ ਨਾ ਹੈ, ਰਹਿ ਉਰੇ ਹੀ ਦੇਸ਼ਨ ਮਾਂ ਹੈ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਕਦੇ ਵੀ ਨਹੀਂ ਪਹੁੰਚਾਂਗੇ, ਅਸੀਂ ਇਸੇ ਪਾਸੇ ਹੀ ਇਲਾਕਿਆਂ ਦੇ ਵਿੱਚ ਵਿਚਰਦੇ ਰਵਾਂਗੇ। ਬੜੇ ਧਿਆਨ ਦੇ ਨਾਲ ਇਹ ਗੱਲ ਵਿਚਾਰਨ ਦੀ ਲੋੜ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ, ਪੂਰੀ ਉਮਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰ ਵੀ ਅੰਮ੍ਰਿਤਸਰ ਨਹੀਂ ਪਹੁੰਚੇ। ਇੱਕ ਵਿਸ਼ੇਸ਼ ਗੱਲ ਹੈ, ਅੰਮ੍ਰਿਤਸਰ ਇੱਕ ਧੁਰ ਮੰਨਿਆ ਜਾਂਦਾ ਸ਼ੁਰੂ ਤੋਂ ਲੈ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਅੱਗੇ ਬਹੁਤੀਆਂ ਸਾਰੀਆਂ ਪਾਤਸ਼ਾਹੀਆਂ ਐਸੀਆਂ ਹੋਈਆਂ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਨੂੰ ਇੱਕ ਮੁੱਖ ਸਥਾਨ ਮੰਨਿਆ ਤੇ ਪਤਾ ਨਹੀਂ ਕਿੰਨੀ ਕਿੰਨੀ ਵਾਰੀ ਕਿੰਨੇ ਹੀ ਸਤਿਗੁਰੂ ਸਾਹਿਬਾਨਾਂ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ ਅੰਮ੍ਰਿਤਸਰ ਨੂੰ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਐਸੇ ਸਤਿਗੁਰੂ ਸਨ ਜਿਹੜੇ ਕਿ ਇੱਕ ਵਾਰੀ ਵੀ ਅੰਮ੍ਰਿਤਸਰ ਨਹੀਂ ਗਏ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਸੌ ਸਾਖੀ ਗ੍ਰੰਥ ਹੈ, ਆਮ ਜਿਹੜੇ ਦੁਨੀਆਂ ਦੇ ਲੋਕ ਨੇ ਉਹਨੂੰ ਪ੍ਰਮਾਣਿਕ ਨਹੀਂ ਮੰਨਦੇ, ਪਰ ਨਾਮਧਾਰੀ ਪੰਥ ਦੇ ਵਿੱਚ ਜਿਹੜਾ ਸੌ ਸਾਖੀ ਗ੍ਰੰਥ ਹੈ ਇਹ ਪ੍ਰਮਾਣਿਕ ਹੈ। ਲੋਕੀ ਕਹਿੰਦੇ ਨੇ ਕਿ ਗਪੌੜੇ ਲਿਖੇ ਨੇ ਬਾਹਮਣਾਂ ਦੇ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ ਕਿ ਮਾਸਟਰ ਤਾਰਾ ਸਿੰਘ ਜੀ ਨੇ ਆਖਿਆ
कि मैं तो समझदा सी कि ब्राह्मणा दियां लिखियां होईयां गप्पां ने, पर सौ साखी दे विच जो कुछ लिखिया होया वह सचो सच वरत रहा अगले आने वाले समय दे विच भी। मेरा सिर्फ कहण तो भाव है कि भावें अपनी उम्र भर दे विच सतगुरु गोबिंद सिंह सच्चे पातशाह जी अमृतसर नहीं गए, पर अपने दूसरे स्वरूप दे विच जदों के सतगुरु राम सिंह सच्चे पातशाह जी दे रूप दे विच प्रगट होए ते अमृतसर दे विच वह जरूर गए। सौ साखी दे विच इस तरह का भी जिक्र आता है कि सतगुरां ने इकरार किया सी सतगुरु गोबिंद सिंह जी ने, मैनू डाढ़े का हुक्म नहीं होया इस करके मैं अजे नहीं जावांगा, ये भी वादा किया सी कि अगले आने वाले समय दे विच मैं जरूर अमृतसर जावांगा। पर इस जगह दे उत्ते ये वचन आया, श्री अमृतसर पहुंचे ना है रह उरे के देशन माहे। इस जीवन दे विच इस देह दे विच सतगुरु गोबिंद सिंह जी कहिंदे ने कि मैं कदे भी अमृतसर नहीं जावांगा, उरले पासे ही देशां दे विच विचरांगा। इस तों बाद सतगुरु गोबिंद सिंह सच्चे पातशाह जी ने एक होर भी छंद उस वेले बोलिया जिन्हों के सौ साखी ग्रंथ दे विच अंकित किया होया। इस प्रकार दे नाल उस वेले सतगुरां ने बचन किया जो कि एक छंद दे रूप दे विच। रामदास सर संगति नाम सब नित छे जो जन गुर नगर वास्तो हम आवै मित। सतगुरु गोबिंद सिंह सच्चे पातशाह जी ने जिहड़ा छंद बयान किया उहदे अर्थ इस तरह ने, श्री दरबार साहब श्री अमृतसर सुधा सरोवर विच गुरु जी दियां संगतां हमेशा ही इशनान करदियां हन। गुरु का नगर श्री अमृतसर जी 24 कोस जद वसेगा तां प्यारे खालसा जी असीं भी उह समय आवांगे। ये सतगुरु गोबिंद सिंह सच्चे पातशाह जी ने अपने अमृतसर जाण दे वास्ते बचन कीता सी। इस जगह दे उत्ते हुण सतगुरु गोबिंद सिंह सच्चे पातशाह जी अपने अमृतसर सरोवर दे विच जां उस जगह ते जाण दा बचन कर रहे ने। बैठ दुली च चमर टुल सिख दर्शन चित सिंह लाख पांज इकट्ठे गज बाज समेत। सतगुरु गोबिंद सिंह जी कहिंदे ने असीं गुरगद्दी दे उत्ते विराजमान होवांगे, साडे शीश दे उत्ते चौर चुलेगा ਅਤੇ ਸਿੱਖਾਂ ਦਾ ਦਰਸ਼ਨ ਅਸੀਂ ਕਰਾਂਗੇ, ਸਾਡੇ ਮਨ ਦੇ ਵਿੱਚ ਸਿੱਖਾਂ ਦੇ ਦਰਸ਼ਨ ਕਰਨ ਦੀ ਲਾਲਸਾ ਹੋਵੇਗੀ। ਇਸ ਤੋਂ ਇਲਾਵਾ ਸਾਡੇ ਦਰਸ਼ਨ ਕਰਨ ਦੀ ਸਿੱਖਾਂ ਦੇ ਵਿੱਚ ਵੀ ਲਾਲਸਾ ਹੋਵੇਗੀ ਅਤੇ ਸਾਡੇ ਮਨ ਦੇ ਵਿੱਚ ਲਾਲਸਾ ਹੋਵੇਗੀ, ਅਸੀਂ ਸਿੱਖਾਂ ਦੇ ਦਰਸ਼ਨ ਕਰੀਏ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਹਾਥੀ ਅਤੇ ਬਾਜ ਸਮੇਤ ਆਵਾਂਗੇ ਅਤੇ ਸਾਡੇ ਨਾਲ 5 ਲੱਖ ਸਿੰਘ ਹੋਵੇਗਾ ਜਦੋਂ ਅਸੀਂ ਅੰਮ੍ਰਿਤਸਰ ਦੇ ਵਿੱਚ ਪਹੁੰਚਾਂਗੇ। ਹੋ ਸਕਦਾ ਇਹ ਸਮਾਂ ਅਜੇ ਆਉਣਾ ਹੋਵੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਸਤਿਗੁਰੂ ਜੀ ਆਉਣਗੇ ਅਤੇ ਫਿਰ ਹਾਥੀ ਦੇ ਉੱਤੇ ਅਸਵਾਰ ਹੋ ਕੇ ਜਾਣਗੇ ਅੰਮ੍ਰਿਤਸਰ ਦੇ ਵਿੱਚ ਅਤੇ 5 ਲੱਖ ਸਤਿਗੁਰਾਂ ਦਾ ਖਾਲਸਾ ਨਾਲ ਹੋਵੇਗਾ। ਲੋਟ ਪਿਆਰੇ ਮੇਰਿਆ ਘਰ ਤਨ ਕਾ ਖੇਤ ਸਭ ਸੰਗਤ ਨੂੰ ਮੇਲ ਲਓ ਕੋ ਕਰੇ ਨਾ ਛੇਤ। ਗੁਰੂ ਸੰਗਤ ਨੂੰ ਅਰਥਾਤ ਮੇਰੀ ਸੰਗਤ ਨੂੰ ਨਾਮ ਦੀ ਲੁੱਟ ਪਿਆਰੀ ਕਰਨੀ ਚਾਹੀਦੀ ਹੈ। ਨਾਮ ਦਾ ਸਿਮਰਨ ਜਿੰਨਾ ਹੋ ਸਕੇ ਓਨਾ ਹੀ ਕਰਨਾ ਅਤੇ ਕਰਵਾਉਣਾ ਚਾਹੀਦਾ ਹੈ। ਇਸ ਦਾ ਫਲ ਇਹ ਹੋਵੇਗਾ ਕਿ ਉਹ ਧਨੀ ਮਾਲਕ ਸਤਿਗੁਰੂ ਹੈ, ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਆਪਣੇ ਦੇਸ਼ ਦੇ ਵਿੱਚ ਵਾਪਸ ਪਰਤਣਗੇ ਅਤੇ ਸਾਰੀਆਂ ਸੰਗਤ ਦਾ ਮੇਲ ਕਰਵਾਉਣਗੇ। ਇਸ ਬਾਤ ਮੇ ਰਤੀ ਭਰ ਵੀ ਕਿਸੇ ਪ੍ਰਕਾਰ ਦਾ ਸ਼ੰਕਾ ਰੱਖਣਾ ਨਹੀਂ ਚਾਹੀਦਾ ਕਿ ਸਤਿਗੁਰੂ ਜੀ ਛੇਤੀ ਆਉਣਗੇ ਅਤੇ ਸਤਿਗੁਰੂ ਜੀ ਸਾਰਿਆਂ ਸਿੱਖਾਂ ਸੇਵਕਾਂ ਨੂੰ ਮੇਲ ਲੈਣਗੇ। ਸਤਿਗੁਰੂ ਰਾਮ ਸਿੰਘ ਜੀ ਪਹਿਲੇ ਆਵੇ ਉਹਦਾ ਸਿੰਘ ਫਿਕਾਰੀ ਫੇਤ ਪਾਣਾ ਮੰਨਿਆ ਸੀਸ ਪਰ ਜੀਵਨ ਹੋਏ ਜੇਤ। ਔਰ ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਪਹਿਲੇ ਆਵੇ ਉਹਦਾ ਸਿੰਘ ਫਿਕਾਰੀ ਫੇਤ ਭਾਣਾ ਮੰਨਿਆ ਸੀਸ ਪਰ ਜੀਵਨ ਹੋਏ ਜੇਤ, ਭਾਵ ਕਿ ਸਾਡੇ ਤੋਂ ਪਹਿਲਾਂ ਉਦੈ ਸਿੰਘ ਆਵੇਗਾ ਜੋ ਜੰਗੋ ਜਦਲ ਕਰੇਗਾ ਅਤੇ ਫਤਿਹ ਪਾਵੇਗਾ, ਜਿੱਤ ਦੀ ਪ੍ਰਾਪਤੀ ਕਰੇਗਾ। ਉਸ ਪੁਰਸ਼ ਨੇ ਪਹਿਲਾਂ ਵੀ ਸਿਰ ਮੱਥੇ ਦੇ ਉੱਤੇ ਸਾਡੇ ਹੁਕਮ ਨੂੰ ਪ੍ਰਵਾਨ ਕੀਤਾ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਸਾਡੇ ਹੁਕਮ ਨੂੰ ਜ਼ਰੂਰ ਮੰਨੇਗਾ। ਸੁਣੋ ਕਿ ਤਦ ਤੱਕ ਜਦੋਂ ਤੱਕ ਉਹਦਾ ਜੀਵਨ ਹੈ ਉਹ ਕਦੇ ਵੀ ਸਾਡੇ ਹੁਕਮ ਨੂੰ ਫੇਰੇਗਾ ਨਹੀਂ। ਇਸ ਦੋਹਰੇ ਦਾ ਤੁਸੀਂ ਜਿਵੇਂ ਮਰਜ਼ੀ ਮਤਲਬ ਲਾ ਸਕਦੇ ਹੋ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਪਹਿਲਾਂ ਆਵੇ ਉਦੈ ਸਿੰਘ ਫਿਕਾਰੀ ਫੇਤ ਉਦੈ ਸਿੰਘ। ਇਹ ਵੀ ਹੋ ਸਕਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੌਜੂਦਾ ਸਤਿਗੁਰੂ ਦੇ ਵਾਸਤੇ ਇਹ ਬਚਨ ਆਖੇ ਹੋਣ ਕਿ ਪਹਿਲਾਂ ਤੇ ਉਦੈ ਸਿੰਘ ਆਵੇਗਾ ਤੇ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਸਵੈਮ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਣਗੇ। ਇਸ ਤਰ੍ਹਾਂ ਦਾ ਜਿਹੜਾ ਛੰਦ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਇਮ ਸਤਿਗੁਰ ਕੇ ਬਾਕ ਸੁਹਾਏ ਸੁਣ ਕਰ ਸਿੱਖ ਮਨ ਮੋ ਪੁੱਛਤਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸੇ ਬਚਨ ਕੀਤੇ ਸਤਿਗੁਰਾਂ ਨੇ ਕਿ ਤੁਸੀਂ ਤੇ ਮੇਰੇ ਬਚਨਾਂ ਨੂੰ ਸਮਝ ਨਹੀਂ ਸਕੇ, ਮੈਂ ਜਿਹੜੇ ਬਚਨ ਕੀਤੇ ਸੀ ਉਹ ਤੁਹਾਡੇ ਹਿੱਤ ਦੇ ਵਾਸਤੇ ਸੀ। ਤੇ ਕਵੀ ਜੀ ਲਿਖਦੇ ਨੇ ਕਿ ਫਿਰ ਜਿਨ੍ਹਾਂ ਸਿੱਖਾਂ ਨੇ ਘਰ ਦੇ ਕੰਮਾਂ ਕਾਰਾਂ ਦੇ ਵਾਸਤੇ ਅਰਜ਼ ਕੀਤੀ ਸੀ ਉਹ ਬੜੇ ਪਛਤਾਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਬੜੀ ਕਿਰਪਾ ਕਰਨੀ ਸੀ, ਮੁਕਤੀ ਦਾ ਧਨ ਦੇਣ ਦੀ ਗੱਲ ਕੀਤੀ ਸੀ, ਜਨਮ ਮਰਨ ਦੇ ਗੇੜਿਆਂ ਨੂੰ ਮਰਵਾਉਣ ਦੀ ਗੱਲ ਕੀਤੀ ਸੀ, ਪਰ ਅਸੀਂ ਤੇ ਸਤਿਗੁਰਾਂ ਦੇ ਬਚਨਾਂ ਨੂੰ ਸਮਝ ਨਹੀਂ ਸਕੇ, ਬੜੀ ਵੱਡੀ ਗਲਤੀ ਕੀਤੀ। ਗੁਰ ਕੋ ਬਾਕ ਨਾ ਉਚਿਤ ਹਟਾਵਨ ਮਨ ਸ਼ਰਧਾ ਜੁਤ ਸੁਖ ਪਾਵਨ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੇ ਆਖੇ ਹੋਏ ਜਿਹੜੇ ਬਚਨ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਮੋੜਨਾ ਨਹੀਂ ਚਾਹੀਦਾ, ਹਟਾਉਣਾ ਨਹੀਂ ਚਾਹੀਦਾ, ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਮਨ ਸ਼ਰਧਾ ਜੁਤ ਸੁਖ ਪਾਵਣ, ਭਾਵ ਕਿ ਗੁਰੂ ਦੇ ਬਚਨ ਕੀਤੇ ਹੋਇਆਂ ਨੂੰ ਜਿਹੜਾ ਸ਼ਰਧਾ ਦੇ ਨਾਲ ਮੰਨਦਾ ਉਹਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਆਪਣੋ ਹਿੱਤ ਮਾਨਣ ਮੈਂ ਜਾਣ ਮਹਾ ਅਹਿਤ ਜੋ ਮੋਰਨ ਠਾਨ। ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਬਚਨ ਕਰਨ ਉਹਨਾਂ ਬਚਨਾਂ ਦੇ ਵਿੱਚ ਹੀ ਆਪਣਾ ਹਿੱਤ ਸਮਝਣਾ ਚਾਹੀਦਾ। ਮਹਾ ਅਹਿਤ ਜੋ ਮੋਰਨ ਠਾਨ, ਪਰ ਜਿਹੜਾ ਵੀ ਸਤਿਗੁਰਾਂ ਦੇ ਬਚਨਾਂ ਨੂੰ ਮੋੜ ਦਿੰਦਾ ਪ੍ਰਵਾਨ ਨਹੀਂ ਕਰਦਾ ਉਹਦਾ ਮਹਾ ਅਹਿਤ ਹੁੰਦਾ, ਭਾਵ ਕਿ ਗੁਰੂ ਦੇ ਬਚਨਾਂ ਨੂੰ ਕਦੇ ਮੋੜਨਾ ਨਹੀਂ ਚਾਹੀਦਾ। ਇਹਨਾਂ ਸਿੱਖਾਂ ਨੇ ਐਸੀ ਹੀ ਗਲਤੀ ਕੀਤੀ ਕਿ ਸਤਿਗੁਰੂ ਜੀ ਪਤਾ ਨਹੀਂ ਕਿਹੜੇ ਮੰਡਲ ਦੇ ਵਿੱਚ ਹੋ ਕੇ ਬਚਨ ਕਰ ਰਹੇ ਸਨ, ਪਰ ਸਿੱਧੇ ਸਿੱਧੇ ਅਰਥ ਲਾ ਕੇ ਇਹ ਡਰ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਘਰ ਦੇ ਧੰਦਿਆਂ ਦੇ ਤੇ ਘਰ ਬਾਰ ਦੇ ਸੁਖਾਂ ਦੀ ਮੰਗ ਕਰ ਲਈ, ਪਰ ਸਤਿਗੁਰੂ ਜੀ ਤੇ ਕੁਝ ਹੋਰ ਹੀ ਦੇਣਾ ਚਾਹੁੰਦੇ ਸਨ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਬਚਨ ਨੂੰ ਸਤ ਕਰਕੇ ਮੰਨਣਾ ਚਾਹੀਦਾ ਉਹ ਜੋ ਵੀ ਕਹਿੰਦਾ, ਕਿਉਂਕਿ ਗੁਰੂ ਦੇ ਆਖੇ ਹੋਏ ਬਚਨਾਂ ਦੇ ਵਿੱਚ ਹੀ ਹਿੱਤ ਹੁੰਦਾ ਤੇ ਜਿਹੜਾ ਬਚਨ ਨਹੀਂ ਮੰਨਦਾ ਉਹਦੇ ਵਾਸਤੇ ਅਹਿੱਤ ਦੀ ਗੱਲ ਹੁੰਦੀ ਹੈ। ਸਕਲ ਖਾਲਸੇ ਗੁਰ ਬਚ ਸੁਣੇ ਦਾਤ ਪ੍ਰਭੂ ਕੀ ਲਖੀਨਾ ਗੁਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਖਾਲਸੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣਿਆ, ਦਾਤ ਪ੍ਰਭੂ ਕੀ ਲਖੀਨਾ ਗੁਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਾਂ ਦੀ ਦਾਤ ਵਿਚਾਰ ਕੇ ਉਹ ਸਮਝ ਨਾ ਸਕੇ, ਗੁਰਾਂ ਦੀ ਦਾਤ ਨੂੰ ਜਾਂ ਲਖ ਲਿਆ ਤੇ ਜਾਣ ਲਿਆ ਕਿ ਅਸੀਂ ਨਿਰਗੁਣੇ ਹਾਂ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨ ਨੂੰ ਪਹਿਲਾਂ ਪ੍ਰਵਾਨ ਨਹੀਂ ਕੀਤਾ। ਸ੍ਰੀ ਗੁਰਬਾਸ ਕੀਨ ਚਮਕੌਰ ਸੰਗਤ ਕਨੀ ਬਸੀ ਤਿਸ ਠੌਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੇ ਵਿੱਚ ਠਹਿਰੇ ਹੋਏ ਨੇ। ਸੰਗਤ ਕਨੀ ਬਸੀ ਤਿਸ ਠੌਰ, ਕਨੀ ਭਾਵ ਕੇ ਬਹੁਤੀ ਸਾਰੀ ਜਿਹੜੀ ਸੰਗਤ ਸੀ ਉਹ ਸਤਿਗੁਰਾਂ ਦੇ ਲਾਗੇ ਚਮਕੌਰ ਦੇ ਵਿੱਚ ਹੀ ਵਸੀ।
ਆਨੰਦਪੁਰ ਮੈਂ ਸੁਧ ਜਬ ਗਈ ਸੈਣਾ ਸਿੰਘਣ ਆਵਤ ਪਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੇ ਵਿੱਚ ਠਹਿਰੇ ਹੋਏ ਨੇ। ਦੂਰਾਂ ਦੂਰਾਂ ਤੱਕ ਕਵੀ ਜੀ ਲਿਖਦੇ ਨੇ ਇਹ ਖਬਰ ਪਹੁੰਚੀ ਹੋਈ ਸੀ। ਇਸੇ ਤਰ੍ਹਾਂ ਦੀ ਖਬਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਨੰਦਪੁਰ ਨਗਰੀ ਦੇ ਵਿੱਚ ਵੀ ਪਹੁੰਚ ਗਈ ਹੈ ਕਿ ਸਤਿਗੁਰੂ ਜੀ ਚਮਕੌਰ ਟਿਕੇ ਹੋਏ ਨੇ। ਸੈਣਾ ਸਿੰਘਣ ਆਵਤ ਪਈ, ਉਸ ਵੇਲੇ ਸਿੰਘਾਂ ਦੀ ਬਹੁਤੀ ਸਾਰੀ ਜਿਹੜੀ ਸੈਨਾ ਸੀ ਉਹ ਆਨੰਦਪੁਰ ਦੇ ਵਿੱਚੋਂ ਚੱਲ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਚਮਕੌਰ ਪਹੁੰਚੀ।
ਅਪਰ ਸਮਾਜ ਕਨੋ ਚੱਲ ਆਇਓ, ਜੋ ਜੋ ਚਾਹੀਏ ਸੋ ਮੰਗਵਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ ਸਿੰਘਾਂ ਦੀ ਸੈਨਾ ਹੀ ਆਨੰਦਪੁਰ ਤੋਂ ਚੱਲ ਕੇ ਚਮਕੌਰ ਦੇ ਵਿੱਚ ਨਹੀਂ ਪਹੁੰਚੀ, ਇਸ ਤੋਂ ਇਲਾਵਾ ਬਹੁਤਾ ਸਾਰਾ ਜਿਹੜਾ ਸਾਜੋ ਸਮਾਨ ਸੀ ਉਹ ਵੀ ਆਨੰਦਪੁਰ ਤੋਂ ਪਹੁੰਚਾਇਆ ਗਿਆ ਹੈ ਚਮਕੌਰ ਦੇ ਵਿੱਚ। ਜੋ ਜੋ ਚਾਹੀਏ ਸੋ ਮੰਗਵਾਇਓ, ਭਾਵ ਕਿ ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਦੀ ਲੋੜ ਸੀ ਉਹ ਸਾਰੀਆਂ ਚੀਜ਼ਾਂ ਆਨੰਦਪੁਰ ਦੇ ਵਿੱਚੋਂ ਹੁਕਮ ਕਰਕੇ ਮੰਗਵਾਈਆਂ ਗਈਆਂ।
ਡੇਰਾ ਭਇਓ ਗੁਰੂ ਕੋ ਪਾਰੀ, ਰਾਖੇ ਦੂਤ ਲਗਾਏ ਪਹਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡਾ ਜਿਹੜਾ ਡੇਰਾ ਸੀ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚਮਕੌਰ ਦੇ ਵਿੱਚ ਲਾ ਰੱਖਿਆ, ਪਰ ਦੂਸਰੇ ਪਾਸੇ ਰਾਖੇ ਦੂਤ ਲਗਾਏ ਪਹਾੜੀ, ਭਾਵ ਕਿ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਬਹੁਤੇ ਸਾਰੇ ਜਿਹੜੇ ਖੁਫੀਆ ਜਸੂਸ ਨੇ ਜਿਹੜੇ ਸੂਈਏ ਨੇ ਉਹ ਛੱਡੇ ਹੋਏ ਨੇ।
ਚਿਤਵਤ ਦੇਸ਼ ਗੁਰੂ ਕੇ ਸੰਗ, ਸੈਨਪ ਤੁਰਕ ਕਰੈ ਕੋ ਜੰਗ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਅਜੇ ਵੀ ਦੁਆਸ਼ ਭਾਵ ਸਤਿਗੁਰਾਂ ਦੇ ਨਾਲ ਛੱਡਿਆ ਨਹੀਂ ਹੈ। ਉਹਨਾਂ ਨੇ ਆਪਣੇ ਖੁਫੀਏ ਬਹੁਤੇ ਸਾਰੇ ਜਸੂਸ ਛੱਡੇ ਹੋਏ ਨੇ ਜਿਹੜੇ ਕਿ ਸਤਿਗੁਰਾਂ ਦੇ ਨਿਕਟ ਰਹਿੰਦੇ ਨੇ ਔਰ ਉਹ ਸਤਿਗੁਰਾਂ ਦੀ ਖਬਰ ਦਿੰਦੇ ਰਹਿੰਦੇ ਨੇ।
ਚੇਤਵਤ ਦੁਆਸ਼ ਗੁਰੂ ਕੇ ਸੰਗ, ਗੁਰੂ ਜੀ ਦੇ ਨਾਲ ਪਹਾੜੀ ਰਾਜੇ ਹਮੇਸ਼ਾ ਦੁਆਸ਼ ਚਿਤਵਦੇ ਰਹਿੰਦੇ ਨੇ।
ਸੈਨ ਪਤੁਰਕ ਕਰੈ ਕੋ ਜੰਗ, ਉਹਨਾਂ ਦੇ ਮਨ ਦਾ ਇਹ ਵਿਚਾਰ ਹੈ ਕਿ ਕੋਈ ਤੁਰਕ ਸੈਨਾਪਤੀ ਗੁਰੂ ਦੇ ਨਾਲ ਜੰਗ ਕਰੇ, ਭਾਵ ਕਿ ਸਾਨੂੰ ਵਿੱਚ ਪੈਣਾ ਨਾ ਪਵੇ, ਤੁਰਕਾਂ ਦੀ ਸੈਨਾ ਦਾ ਤੇ ਗੁਰੂ ਦਾ ਯੁੱਧ ਹੋਵੇ।
ਕਰਤੇ ਰਹੇ ਪ੍ਰਤੀਖਣ ਸਦਾ, ਕੋਈ ਮਰਾਵ ਲਰਾਵੇ ਕਦਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਲੰਮੇ ਸਮੇਂ ਤੋਂ ਪਹਾੜੀ ਰਾਜੇ ਇਸੇ ਹੀ ਪ੍ਰਤੀਕਸ਼ਾ ਦੇ ਵਿੱਚ ਸਨ, ਇਸੇ ਹੀ ਉਡੀਕ ਦੇ ਵਿੱਚ ਸਨ ਕਿ ਕੋਈ ਤੁਰਕਾਂ ਦਾ ਜਰਨੈਲ ਹੋਵੇ, ਸੈਨਾਪਤੀ ਹੋਵੇ ਤੇ ਗੁਰੂ ਦਾ ਤੇ ਤੁਰਕਾਂ ਦਾ ਯੁੱਧ ਹੋ ਜਾਵੇ।
ਕੋਈ ਮਰਾਵ ਲਰਾਵੇ ਕਦਾ, ਭਾਵ ਕਿ ਪਹਾੜੀ ਰਾਜੇ ਸਦਾ ਉਡੀਕਦੇ ਰਹਿੰਦੇ ਸਨ ਕਿ ਕੋਈ ਤੁਰਕਾਂ ਦਾ ਸੈਨਾਪਤੀ ਗੁਰੂ ਦੇ ਨਾਲ ਲੜੇ ਤੇ ਸਾਨੂੰ ਗੁਰੂ ਦਾ ਸਾਹਮਣਾ ਕਰਨਾ ਨਾ ਪਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਉਹਨਾਂ ਦੀ ਉਡੀਕ ਦਾ ਸਮਾਂ ਖਤਮ ਹੋ ਗਿਆ, ਐਸਾ ਸਮਾਂ ਸਬੱਬ ਦੇ ਨਾਲ ਬਣ ਹੀ ਗਿਆ। ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨਵੇਂ ਅਧਿਆਇ ਦੇ ਨਾਲ ਜਿਸ ਤਰ੍ਹਾਂ ਅੱਗੇ ਕਥਾ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਵ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ ਸਦਾ ਹੀ ਬਖਸ਼ਿੰਦ ਪਿਤਾ ਹੋ। ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਹੀ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।